ਸੁਣਿਆ ਨਾਮ ਦੇ ਸੁਣਨੇ ਕਰਕੇ ਬੰਦੇ ਦੇ ਅੰਦਰ ਸਤ ਸੰਤੋਖ ਗਿਆਨ ਦਇਆ ਧਰਮ ਵਿਚਾਰ ਖਿਮਾ ਧੀਰਜ ਸਾਰੇ ਗੁਣ ਜਿਹੜੇ ਨੇ ਨਾਮ ਦੇ ਬੂਟੇ ਨੂੰ ਲੱਗਦੇ ਨੇ। ਇੱਥੇ ਦੁਨੀਆਂ 'ਚ ਆਪਾਂ ਅੱਡ ਅੱਡ ਬੂਟੇ ਬੀਜਦੇ ਹਾਂ, ਅੰਬ ਦਾ ਵੱਖਰਾ, ਆੜੂ ਦਾ ਵੱਖਰਾ, ਅਨਾਰ ਦਾ ਵੱਖਰਾ, ਪਰ ਇਹ ਨਾਮ ਦੇ ਬੂਟੇ ਨੂੰ ਸਾਰੇ ਗੁਣ ਇਕੱਠੇ ਹੀ ਲੱਗ ਜਾਂਦੇ ਨੇ। ਜਿੱਥੇ ਨਾਮ ਆ ਜੇ ਉੱਥੇ ਸੁੱਤੇ ਸਿੱਧੀ ਬੰਦਾ ਆਪਣੇ ਆਪ ਹੀ ਸਤ ਪ੍ਰਤੱਗੀ ਹੋ ਜਾਂਦਾ, ਸੰਤੋਖੀ ਹੋ ਜਾਂਦਾ, ਗਿਆਨਵਾਨ ਹੋ ਜਾਂਦਾ। ਸਿਰਫ ਨਾਮ ਨੂੰ ਸੁਣਨਾ ਹੈ, ਬਸ ਨਾਮ ਦੇ ਸੁਣਨ ਨਾਲ ਹੀ ਇੰਨੀਆਂ ਚੀਜ਼ਾਂ ਹਿਰਦੇ 'ਚ ਪ੍ਰਗਟ ਹੋ ਜਾਂਦੀਆਂ। ਜੇ ਸਤ ਰੱਖਣ ਵਾਲਿਆਂ ਨੂੰ ਪੁੱਛੇ ਤੈਨੂੰ ਸਤ ਕਿੱਥੋਂ ਮਿਲਿਆ, ਉਹ ਕਹਿੰਦਾ ਬਈ ਮੈਂ ਸ਼ਰਵਣ ਕੀਤਾ ਕਥਾ ਕੀਰਤਨ ਨਾਮ ਤਾਂ ਮੈਨੂੰ ਸਤ ਮਿਲਿਆ। ਸੋ ਬਾਬਾ ਦੀਪ ਸਿੰਘ ਜੀ ਜਤੀ ਸਤੀ ਸੰਤੋਖੀ ਗਿਆਨੀ ਮਹਾਂਪੁਰਸ਼ ਸਤ ਰੱਖਣ ਵਾਲੇ। ਜਦ 30,000 ਲੜਕੀਆਂ ਛੁਡਾ ਲਈਆਂ, ਫਿਰ ਅਖੀਰ 'ਤੇ ਜਾ ਕੇ ਚੰਬੇ ਵਾਲੇ ਰਾਜੇ ਦੀ ਦੋਹਤੀ, ਸੋ ਜਿਹੜੀ ਅਤਿਅੰਤ ਹੀ ਪਦਮਣੀ ਸੀ, ਬਹੁਤ ਸੁੰਦਰ ਸੀ, ਸਿੰਘ ਕਹਿੰਦੇ ਬਾਬਾ ਜੀ ਇਹਨੂੰ ਤਾਂ ਤੁਸੀਂ ਛੱਡ ਕੇ ਆਓ, ਨਹੀਂ ਜਾਣੀ ਕਿਸੇ ਦਾ ਮਨ ਡੋਲ ਜਾਏ, ਮਨ ਡੋਲ ਜਾਏ। ਬਾਬਾ ਜੀ ਕਹਿੰਦੇ ਮੈਂ ਛੱਡ ਤਾਂ ਆਵਾਂਗਾ, ਪਰ 5 ਸਿੰਘ ਨਾਲ ਲੈ ਕੇ ਜਾਵਾਂਗਾ। ਜੇ ਬੰਦੇ ਦੇ ਮਨ 'ਚ ਬੇਈਮਾਨੀ ਹੋਵੇ ਨਾ, ਉਹ ਕਹਿੰਦਾ ਕੋਈ ਨਹੀਂ ਮੈਂ ਇਕੱਲਾ ਹੀ ਛੱਡ ਆਊਂਗਾ। ਪਰ ਇਹ ਜਤੀ ਸਤੀ ਸੰਤੋਖੀਆਂ ਦੀ ਵਾਰਤਾਲਾਪ ਹੈ ਵੀ ਜਿਹੜੀ ਆਪਾਂ ਨੇ ਗ੍ਰਹਿਣ ਕਰਨੀ ਸੁਣ ਕੇ। ਕਹਿੰਦੇ ਨਹੀਂ ਭਾਈ, 5 ਸਿੰਘ ਮੇਰੇ ਨਾਲ ਜਾਣਗੇ, ਕਿਉਂਕਿ ਗੁਰੂ ਨੇ ਕਿਹਾ 5 ਸਿੰਘ ਕਿਲਾ ਹੁੰਦਾ, ਮੈਂ ਕਿਲੇ ਵਿੱਚ ਰਹਿ ਕੇ ਜਾਊਂਗਾ। ਸਤ ਰੱਖਿਆ ਉਹਨਾਂ ਨੇ, ਪੁਰਾਣਿਆਂ ਵਿੱਚੋਂ ਸੰਤੋਖ ਰੱਖਿਆ, ਚੁਣਕ ਰਿਖੀ ਨੇ, ਪਰਮੇਸ਼ਰ ਨੇ ਉਹਨੂੰ ਪਰਖਿਆ। ਸੋ 7 ਦਿਨ ਦਾ ਭੁੱਖਾ, ਇਸਤਰੀ ਸਮੇਤ ਲੜਕੀ ਨਾਲ ਹੈ, ਥੋੜ੍ਹੇ ਜਿਹੇ ਚੌਲ ਮਿਲੇ, ਕੁੰਡਾ ਸੋਟਾ ਲੈ ਕੇ ਉਹ ਚੌਲ ਰਗੜੇ ਚੰਗੀ ਤਰ੍ਹਾਂ, ਵਿੱਚ ਪਾਣੀ ਪਾਇਆ, ਸ਼ੱਕਰ ਪਾਈ, ਸ਼ਰਦਾਈ ਜੀ ਬਣਾ ਕੇ 4 ਬਾਟੇ ਤਿਆਰ ਕਰਕੇ ਪੀਣ ਲੱਗੇ। ਇੱਕ ਬਾਟਾ ਪਰਮੇਸ਼ਰ ਦੇ ਨਾਮ ਦਾ ਕੱਢਤਾ, 3 ਆਪ ਪੀਣ ਲੱਗੇ। ਪਰਮੇਸ਼ਰ ਨੇ ਸੋਚਿਆ ਪਰਖ ਲਈਏ, ਇਹਦੀ ਸੰਤੋਖੀ ਤਾਂ ਬੜਾ ਸੁਣਿਆ ਇਹਨੂੰ, ਪਰਖ ਲੈਣ ਵਾਸਤੇ ਜਦੋਂ ਆਏ ਬ੍ਰਾਹਮਣ ਦਾ ਰੂਪ ਧਾਰਿਆ, ਕਹਿੰਦੇ ਬਈ ਕੁਛ ਖਾਣ ਨੂੰ ਮਿਲੇਗਾ, ਕਹਿੰਦੇ ਆਹ ਇੱਕ ਬਾਟਾ ਪਰਮੇਸ਼ਰ ਦੇ ਨਾਂ ਦਾ ਕੱਢਿਆ ਲੈ ਲਓ ਪੀ ਕੇ। ਕਹਿੰਦੇ ਮੈਂ ਅਸਲ 'ਚ ਨਾ ਕਈ ਦਿਨ ਦਾ ਭੁੱਖਾ, ਇਹਦੇ ਨਾਲ ਤਾਂ ਮੇਰੀ ਜਾੜ ਵੀ ਗਿੱਲੀ ਨਹੀਂ ਹੋਈ, ਹੋਰ ਦਿਓ। ਚੁਣਕ ਰਿਖੀ ਨੇ ਫਿਰ ਆਪਣੇ ਵਾਲਾ ਬਾਟਾ ਦੇ ਤਾ, ਚਲੋ ਮੈਂ ਫਿਰ ਹੋਰ ਪੀ ਲਾਂ ਕਿਤੋਂ। ਕਹਿੰਦਾ ਜੀ ਮਿਹਨਤਾਂ ਲਈ ਤ੍ਰਿਪਤੀ ਨਹੀਂ ਹੋਈ। ਫਿਰ ਉਹਦੀ ਇਸਤਰੀ ਕਹਿੰਦੀ ਚਲੋ ਮੇਰੇ ਵਾਲਾ ਬਾਟਾ ਪੀ ਲਓ। ਕਹਿੰਦਾ ਵੀ ਰੱਜ ਜਿਹਾ ਮਾੜਾ ਜਿਹਾ ਆਇਆ, ਜਾਂ ਆਹ ਜਿਹੜਾ ਬਾਟਾ ਇੱਕ ਹੋਰ ਪਿਆ ਇਹ ਵੀ ਮੈਨੂੰ ਦੇ ਦਿੰਦੇ, ਉਹ ਉਹਨਾਂ ਦੀ ਲੜਕੀ ਦਾ ਸੀ। ਕਹਿੰਦੇ ਚਲੋ ਇਹ ਵੀ ਪੀ ਲਓ। ਜਦੋਂ ਪੀ ਲਿਆ ਤਾਂ ਪਰਮੇਸ਼ਰ ਕਹਿਣ ਲੱਗੇ ਵੀ ਹੁਣ ਤੂੰ ਕੀ ਕਰੇਗਾ, ਕਿੱਥੋਂ ਲਏਗਾ, ਕਿੱਥੋਂ ਖਾਏਗਾ। ਤਾਂ ਚੁਣਕ ਰਿਸ਼ੀ ਕਹਿਣ ਲੱਗਿਆ ਮੈਨੂੰ ਆਪੇ ਪਰਮੇਸ਼ਰ ਦੇਵੇਗਾ। ਜਦੋਂ ਇੰਨੀ ਗੱਲ ਦੇਖੀ ਕਿ ਇੰਨਾ ਵਿਸ਼ਵਾਸ ਇਸ ਬੰਦੇ ਦਾ, ਉਹ ਪਰਮੇਸ਼ਰ ਨੇ 7 ਦਿਨ ਭੁੱਖਾ ਆਪ ਹੀ ਰੱਖਿਆ ਸੀ ਉਹਨੂੰ, ਵੀ ਐਵੇਂ ਆਪਣੇ ਆਪ ਨੂੰ ਕੋਈ ਭਗਤ ਕਹਾਉਣ ਲੱਗ ਜਾਂਦੇ ਆ, ਕੋਈ ਸੰਤੋਖੀ ਕਹਾਉਣ ਲੱਗ ਜਾਂਦਾ, ਦੇਖੀ ਤਾਂ ਸਹੀ ਕਿੰਨਾ ਕੁ ਸੰਤੋਖੀ ਹੈ। ਜਦੋਂ ਜਾ ਕੇ ਪਰਮੇਸ਼ਰ ਨੇ ਪੁੱਛਿਆ, ਕਹਿੰਦੇ ਮੈਨੂੰ ਆਪੇ ਵਾਹਿਗੁਰੂ ਹੋਰ ਦੇਵੇਗਾ, ਪਰਮੇਸ਼ਰ ਦੇਵੇਗਾ। ਪਰਮੇਸ਼ਰ ਖੁਸ਼ ਹੋ ਕੇ ਪ੍ਰਗਟ ਹੋ ਗਏ, ਫਿਰ ਉਹਨੂੰ ਗਲ ਨਾਲ ਲਾ ਲਿਆ। ਧੰਨ ਹੈ ਚੁਣਕ ਰਿਖੀ, ਤੂੰ ਬੜਾ ਸੰਤੋਖੀ, ਮੈਂ ਤੈਨੂੰ ਸੁਣਿਆ ਸੀ ਤੇਰਾ ਨਾਮ ਵੀ ਬੜਾ ਸੰਤੋਖੀ ਹੈ। ਜੇ ਚੁਣਕ ਰਿਸ਼ੀ ਨੂੰ ਵੀ ਪੁੱਛੀਏ ਤੁਹਾਨੂੰ ਸੰਤੋਖ ਕਿੱਥੋਂ ਮਿਲਿਆ, ਤਾਂ ਉਹ ਵੀ ਕਹੇਗਾ ਸੁਣਿਆ, ਮੈਂ ਵੀ ਨਾਮ ਨੂੰ ਹੀ ਸੁਣਿਆ ਭਰਾਵੋ, ਨਾਮ ਸੁਣ ਕੇ ਮੇਰੇ ਹਿਰਦੇ 'ਚ ਸੰਤੋਖ ਆ ਗਿਆ, ਗਿਆਨ। ਹੁਣ ਗਿਆਨ ਦੀ ਪ੍ਰਾਪਤੀ ਵਾਲਿਆਂ ਨੂੰ ਪੁੱਛੀਏ, ਬ੍ਰਹਮ ਗਿਆਨੀਆਂ ਨੂੰ ਪੁੱਛੀਏ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਸੁਹਾਗਣੀਆਂ ਕੋਲ ਚੱਲੀਏ, ਬ੍ਰਹਮ ਗਿਆਨੀਆਂ ਕੋਲ ਚੱਲੀਏ, ਤੁਹਾਨੂੰ ਗਿਆਨ ਕਿੱਥੋਂ ਹੋਇਆ। ਕਹਿੰਦੇ ਮੈਨੂੰ ਤਾਂ ਆਪ ਨਹੀਂ ਪਤਾ ਲੱਗਿਆ, ਬਸ ਮੈਂ ਤਾਂ ਵਾਹਿਗੁਰੂ 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 ਕਰਦਾ ਸੀ ਬੈਠਾ, ਆਪੇ ਗਿਆਨ ਹੋ ਗਿਆ। नाम ने आपे ज्ञान देना हुंदा, सिर्फ अपना काम है वाहिगुरु कहना, कन्ना नाल सुनना, सुनद्या सुनद्या अपने आप ही ज्ञान। ये मैं पहली बारी भी पढ़िया है कि महाराज नौवें पातशाह ने उदों अखंड पाठ कराया, जिहड़ा सरूप महाराज के नाल सी ना, उदों महाराज ने अखंड पाठ दसवें पातशाह के अवतार दिहाड़े के संबंध में ही कराया। गऊ घाट गुरुद्वारे उदों महाराज को संगत ने यह शिकायत की सी, ये जिहड़ा सेठ जगत मल तुहाडा तुसी कहने बड़ा वड्डा गुरसिख है, कई संगतां कहिंदियां असीं इहनूं इशनान करदे नूं नहीं देखिया, इह कादा सिख है। महाराज कहिंदे कोई नहीं, इशनान करदे वी देख लांगे। उत्थे सतगुरु ने रैण सबाई कीर्तन रखता, रात सारी रात भाई कीर्तन होवेगा, सारी रात कीर्तन हुंदा रहा, नाम अभ्यास चलदा रहा। सतगुरु कहिंदे लो भाई जगत मल ते निगाह रखियो, हुण एक कदों इशनान करदा। रात नूं देखिया संगत विच उठ के जगत मल चलिया गया, एक पासे एक बच्चा बनिया होया, कपड़े उतार के उस बैठ गया, एक काले रंग की गऊ आई, उन्हें मूँह खोलिया अपना, उहदे विचों जिवें काफ़ी मोटी धार पानी की पई, उहदे उत्ते इशनान कर लिया, जिहड़ा पानी डुल्लिया सी उहदे चों गऊ लिटण लग पई, वह चिट्टे रंग की हो गई काले तों। जद वो चली गऊ तो गुरसिखा ने अगों दो जाने की जी पहरा लग्या, जाके गऊ नूं पुछया तू कौन है सच दस, वो अपने असली रूप में आ गई। असली रूप में आके कहिंदी मेरा नाम गंगा है, लोग गंगा ते नहाउण जांदे ने, पर मैं गुरसिखा दे इशनान कीते हुए जल दे विच इशनान करके अपने पाप लाउंदी। आखो सतनाम श्री। देखो वो कहिंदी जिथे संगत इशनान करती है वो थां दा जिहड़ा डुल्लिया होया पाणी है वो पाणी मेरी मैल लाउंदा है, पर आपां नूं यकीन नहीं आउंदा। देख लो उहनां नूं यकीन है इन्ना। जद उहनां ने पुछया बड़े हैरान होए महाराज, फिर महाराज नौवें पातशाह कोल आ कहिंदे महाराज असीं तां सोचिया 2 बजे उठदा होणा, इह तां रात 12 बज के बस कुछ मिनट ही उत्ते होए सी, ये तो 12 बजे नहा लैंदा। महाराज कहिंदे फिर इस करके तुहानूं दिखाया सी भी ये साडा ब्रह्म ज्ञानी गुरसिख है, इहदा किसे नूं पता नहीं इहदे अंदर ब्रह्म ज्ञान है। वह की करदा सी, देसी घ्यो हलवाई सी, वह देसी घ्यो लै के उहदियां जलेबियां बना बना के संगत नूं छकाउंदा, उहदा इह कम सी बस, बनाई जाणा छकाई जाणा, बनाई जाणा छकाई जाणा, वो संगत नूं जलेबियां ही खवाई जांदा सी। वह वाहिगुरु की कृपा नाल गंगा ने उत्थे इशनान कराता। जद माता नानकी जी समेत नौवें पातशाह काशी पहुंचे, जद आप जी जा रहे सी पटना साहब नूं हले दसवें पातशाह का अवतार होना सी, सो उस वक्त माता नानकी जी उन्हां दा फुरना बन गया नौवें पातशाह जी दे माता जी का, काफ़ी बिरध सन। कहिंदे बेटा आपां मसा तां आए हैं इस पासे, मेरा इरादा मैं गंगा नहा लवां। महाराज मुस्कुरा के कहिंदे माता जी गंगा जी इत्थे ही आ जावे, थोड़ा इत्थे ही इशनान करा दूगी। उस वक्त सतगुरु महाराज सच्चे पातशाह ने थोड़ा जिहा बरछा मारिया, उत्थे उत्थों ही चश्मा फुट पिया। गुरुद्वारा बड़ा सिख संगत काशी च पैंदा है, उत्थे जल निकलिया आ, उत्थे इशनान कीता, उत्थे फिर खूह बन गया, अज तक संगत उत्थों चूड़ा लैंदी। महाराज दसवें पातशाह नूं सिंह कहण लगे कि त्रिवेणी का इशनान की हुंदा है, इह महाराज चुप रहे कई दिन। जद गुरु के लाहौर सतगुरु महाराज का पहला आनंद कार्ज माता जीत कौर नाल होना सी, सतगुरु जी उत्थे सारिआं समेत ही पहुंचे हुए सी, महाराज सच्चे पातशाह धोबी लंघिया जा रहा है जिहड़ा महाराज के बस्त्र धोंदा सी। महाराज कहने क्यों बई बस्त्र धोते गए सारे? कहने महाराज बस्त्र मैं इधरों कपड़े चाके उधर जाना उधर जाना, इत्थे पानी की बड़ी कमी। महाराज जी ने जिहड़ा बरछा पकड़िया होया सी जोर नाल पत्थर विच बरछा गड़ दिता अपना, फिर इको हथ नाल ही उपर नूं खिंच दिता, उत्थों एक धारा बह तुरी। सो बीबी वीरो जी छेवें पातशाह की सपुत्री, उन्हां दे पुत्र अगे
गुलाब राय हुणी ये सारे जने उत्थे खड़े सी। पंजे बड़े तकड़े योधे सी, उन्हां चों इक दे मन च माण आ गया, यह तो मैं भी कर सकदा, अंदर ही सोचदा। मारे दूसरा बरछा मारिया, कहन लै भी गुलाब राय तू कढ के दिखा। वो जोर ला ला के हट गया, वो तो बरछा ही ना निकलिया। वह महाराज कहने बस तू तो कह सी ये काम मैं वैसे ही करना। महाराज जी ने फिर बरछा कढ़ता। फिर वो होर भरा दे मन च आ गया भी मैं कढ़ दिंदा ये। तो फिर महाराज ने एक बरछा होर मारिया, तू भी कढ़ के देख लै। जदों उन्हें भी जोर लाया ना निकलिया, महाराज ने सुभावक ही खिंच दिता बाहर। वह सतगुरु कहिंदे ये तां साडा ही कौतक सी, असी इत्थे त्रिबेणी प्रगट करनी सी। फिर सतगुरु ने गुरु के लाहौर गंगा जमुना सरस्वती तिने उत्थे ही प्रगट कर दित्तियां। मतलब कहण दा कि वह बनाउण वाले आप ही ने सारा कुछ। आम लोगों लई गंगा जमुना सरस्वती वड्डियां, पर सतगुरु लई नहीं। सतगुरु महाराज कहिंदे तीर्थ वड्डा जिहड़ा ਉਹ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੱਡੇ ਤੀਰਥ ਨੇ। ਫਿਰ ਇੱਕ ਸਿੰਘ ਕਹਿੰਦਾ ਮਹਾਰਾਜ ਕਈ ਹੁੰਦੇ ਨਾ ਵਿੱਚ ਪ੍ਰੇਮੀ, ਮਹਾਰਾਜ ਹੁਣ ਇਹ ਤਾਂ ਤੁਸੀਂ ਦਿਖਾ ਤੀਆਂ ਗੰਗਾ ਜਮਨਾ ਸਰਸਤੀ, ਮਹਾਰਾਜ ਸਮੁੰਦਰ ਵੀ ਹੁਣ ਇੱਥੇ ਹੀ ਦਿਖਾ ਦਿਓ। ਸਮੁੰਦਰ ਨਹੀਂ ਅਸੀਂ ਕਦੇ ਦੇਖਿਆ ਸਾਰੀਆਂ ਸੰਗਤਾਂ ਨੇ। ਮਹਾਰਾਜ ਕਹਿੰਦੇ ਸਮੁੰਦਰ ਤਾਂ ਮੇਰਾ ਨੀਲਾ ਹੀ ਦਿਖਾ ਦੇਗਾ ਤੁਹਾਨੂੰ। ਕਹਿੰਦੇ ਨੀਲਿਆ ਇਹਨਾਂ ਨੂੰ ਸਮੁੰਦਰ ਦਿਖਾ ਦੇ ਬਈ। नीले ने अपने पौड़ चके दोवें उपर नू चुके ठा करके पत्थर च मारे, पत्थर भन दिता, उत्थों समुंदर दा पानी कढ दिता। आओ अज तक संगतां जाओ, जे नहीं कोई गया गुरु के लाहौर जाके पी के आओ, देखो समुंदर दा खारा पानी है, त्रिबेणी कढ़ी है उत्थे। ए त्रिबेणी हुण गुरु घर दी त्रिबेणी बन गई। सच्चे पातशाह ने उत्थे वर दिता भाई इत्थे इशनान करो सारियां संगतां आके। सो महाराज सच्चे पातशाह कहिंदे ने नाम दे श्रवण करके ही 68 तीर्थ प्रगट हो जाते हैं। फिर प्राण संगली विच तां इउं लिखिया कि असल विच 68 तीर्थ अपने अंदर ही ने। 68 तीर्थां दे पर्दियां नूं तोड़ के जिहड़ा अमृत प्रगट हुंदा है उहदे विच इशनान करना। असल तां 68 तीर्थ अपने अंदर ने, एक बाहर भी ने 68 तीर्थ, एक 68 तीर्थ अपने अंदर ने। नाम श्रवण करके 68 तीर्थां दे पर्दे तोड़ के उदू बाद जिहड़ा अमृत प्रगट हुंदा उहदे विच इशनान करना। सुणिया है पढ़, पहला बंदा सुणदा है फिर पढ़दा है। पहला श्रवण ही करदा ना कि पहली क्लास दूजी क्लास बारे श्रवण करदा, आह किताब पढ़नी है जां आह ग्रंथ पढ़ना है जां आह ग्रंथ बड़ा अच्छा है। सुणिया है कि जपजी साहब दे इन्ने पाठ करन नाल ਵੀ ਆਹ ਪ੍ਰਾਪਤ ਹੁੰਦਾ, ਸੁਖਮਨੀ ਸਾਹਿਬ ਦੇ ਪਾਠ ਦਾ ਮਹਾਤਮ ਹੈ। ਜਦੋਂ ਸੁਣਦਾ ਤਾਂ ਪੜ੍ਹਦਾ ਹੈ, ਫਿਰ ਪੜ੍ਹ ਕੇ ਕੀ ਪਾਉਂਦਾ? ਮਾਣ ਆਦਰ ਸਤਿਕਾਰ। ਜਿੰਨੀ ਬਾਣੀ ਪੜ੍ਹਦਾ, ਜਿੰਨੇ ਗ੍ਰੰਥ ਪੜ੍ਹਦਾ, ਜਿੰਨੀ ਕਿਤਾਬਾਂ ਪੜ੍ਹਦਾ, ਫਿਰ ਮਾਣ ਆਦਰ ਮਿਲਦਾ। ਸੰਸਾਰੀ ਵਿੱਦਿਆ ਪੜ੍ਹਨ ਨਾਲ ਸੰਸਾਰ ਵਿੱਚ ਮਾਣ ਆਦਰ ਮਿਲਦਾ, ਅਤੇ ਗੁਰਬਾਣੀ ਪੜ੍ਹਨ ਨਾਲ ਲੋਕ ਅਤੇ ਪਰਲੋਕ ਵਿੱਚ ਮਾਣ ਆਦਰ ਮਿਲਦਾ। महाराज कहने नाम दे श्रवण करने करके ही पढ़ पढ़ पाव है मान, पढ़ पढ़ के बाणी नू मान आदर प्राप्त करता है। वैसे तो ये भाव अर्थ होर भी बन जाते हैं, पढ़ पढ़ वो पाड़ पाड़ करते हैं, कहते ने पाड़ देंगे ने पंजा कोशा नू, पाड़ देंगे ने अविद्या नू। इस प्रकार कहने पाड़ देंगे ने हरेक अग्ञान नू, पाड़ पाड़ के माण आदर सत्कार प्राप्त कर लेंदे ने। सुनिया लागै सहज ध्यान, जे सुनिए ना ध्यान दे नाल वाहिगुरु वाहिगुरु गुरबाणी नूं तां सुते सिद्धी ध्यान लग जांदा परमात्मा दे विच। सतगुरु तां इही कहिंदे ने कि आपां कहिंदे मेरा मन नहीं टिकदा, मैं कित्थे ध्यान लावां। महाराज कहिंदे सुनिया लागै सहज ध्यान, सहज सरूप विच सुते ही ध्यान लग जांदा। किसी फोटो की लोड़ नहीं पैंदी। वाहेगुरु वाहेगुरु कन्ना नाल सुनी जाओ सुनी जाओ सुनी जाओ। जदों काफ़ी देर तक करते रहे फिर अंदरों सुनी जाओ, फिर मूँह बंद कर लो, फिर अंदरों बोलन लग जाता। बस अंदरों जदों बोलना शुरू हो गया उदों हौली हौली अपने आप ही निर्गुण स्वरूप विच ध्यान लग जाता। ध्यान लग गया नानक भगतां सदा विगास, भगतां नूं हमेशा ही फिर खेड़ा बनिया रहिंदा, खुशियां बन जांदियां। सुणिया दुख पाप का नास, ਨਾਮ ਦੇ ਸਰਵਣ ਕਰਨੇ ਕਰਕੇ ਦੁੱਖਾਂ ਅਤੇ ਪਾਪਾਂ ਦਾ ਨਾਸ ਆਪਣੇ ਆਪ ਹੀ ਹੋ ਜਾਂਦਾ ਹੈ। ਨਾਮ ਦੁੱਖਾਂ ਅਤੇ ਪਾਪਾਂ ਨੂੰ ਨਾਸ ਕਰਦਾ ਹੌਲੀ ਹੌਲੀ। ਰਸਨਾ ਗੁਣ ਗੋਪਾਲ ਨਿਧ ਗਾਇਣ ਸਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਭੁਲਾਇਣ। ਸਾਰੇ ਦੁੱਖਾਂ ਦੀ ਨਿਵਿਰਤੀ ਨਾਮ ਦੇ ਸਰਵਣ ਕਰਕੇ ਹੁੰਦੀ ਹੈ। ਹੁਣ ਵੀ ਆਪਾਂ ਜੇ ਕਿਵੇਂ ਨਾਮ ਨਹੀਂ ਸੁਣਿਆ, ਆਹ ਹੁਣ ਜਿਹੜਾ ਘੰਟਾ ਕਥਾ ਸੁਣੀ ਹੈ ਇਹ ਤਾਂ ਸੁਣਿਆ ਹੀ ਹੈ ਨਾ, ਇਹ ਵੀ ਤਾਂ ਨਾਮ ਦੀ ਮਹਿਮਾ ਨੂੰ ਹੀ ਸੁਣਿਆ। ਇਹਦੇ ਨਾਲ ਹੀ ਦੁੱਖਾਂ ਪਾਪਾਂ ਦਾ ਨਾਸ ਹੋ ਜਾਣਾ, ਇਹਦੇ ਨਾਲ ਹੀ ਆਪਾਂ ਨੂੰ ਖੇੜਾ ਮਿਲ ਜਾਂਦਾ। ਜੇ ਇੱਕ ਦੋ ਦਿਨ ਨਾ ਕਥਾ ਚਾਹੋ ਫਿਰ ਦੇਖ ਲਓ ਹਾਲਤ ਕੀ ਹੁੰਦੀ ਹੈ, ਫਿਰ ਆਪਾਂ ਕਹਿੰਦੇ ਮੇਰਾ ਮਨ ਹੀ ਨਹੀਂ ਲੱਗਿਆ। ਕਿਉਂ? ਭਗਤਾਂ ਨੇ ਤਾਂ ਹਮੇਸ਼ਾ ਅੱਗੇ ਕੀਰਤਨ ਸੁਣਿਆ, ਕਥਾ ਸੁਣੀ, ਪਾਠ ਸੁਣਿਆ, ਗੁਰਬਾਣੀ ਸੁਣੀ, ਪਰ ਫਿਰ ਸੁਣਿਆ ਦੁੱਖ ਪਾਪ ਕਾ ਨਾਸ। ਜੋ ਮਰਜ਼ੀ ਸੁਣ ਲਓ, ਦੁੱਖਾਂ ਅਤੇ ਪਾਪਾਂ ਦਾ ਨਾਸ ਤਾਂ ਹੋਣਾ ਹੀ ਹੋਣਾ ਹੈ। ਇਹਨਾਂ ਵਿੱਚੋਂ ਸਭ ਕੁਝ ਸੁਣੋ ਹਮੇਸ਼ਾ। ਹੁਣ ਕਥਾ ਸੁਣੀ ਹੈ, ਹੁਣ ਨਾਮ ਨੂੰ ਸ਼ਰਵਣ ਕਰਦੇ ਹੈ। ਵਾਹਿਗੁਰੂ 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 ਪਿਆਰੇ ਕਿਵੇਂ ਹੋਈ? ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਸੁਣਿਆ ਲੱਗਿਆ ਸਹਿਜ ਧਿਆਨ। ਇਹਦੇ ਵਿੱਚ ਇੱਕ ਪ੍ਰਮਾਣ ਸੀ, ਉਹ ਫਿਰ ਟਾਈਮ ਹੋ ਜਾਂਦਾ ਕਈ ਵਾਰੀ, ਫਿਰ ਪ੍ਰਮਾਣ ਰਹਿ ਜਾਂਦਾ। ਅਖੀਰਲੀ ਪੰਕਤੀ ਸੀ ਇਸ ਪੌੜੀ ਦੀ, ਸੁਣਨ ਦੇ ਨਾਲ ਸਹਿਜੇ ਹੀ ਧਿਆਨ ਦਾ ਜੁੜਨਾ ਹੈ। ਜਿਹੜਾ ਜਦ ਭਾਈ ਗਾਉਂਦੇ ਨੇ ਬਾਣੀ ਪੜ੍ਹਨੀ ਸ਼ੁਰੂ ਕੀਤੀ, ਅੰਮ੍ਰਿਤ ਵੇਲੇ ਬੈਠ ਕੇ ਪੜ੍ਹਦਿਆਂ ਪੜ੍ਹਦਿਆਂ ਬਾਣੀ ਦੀ ਵਿਚਾਰ ਕਰਦਿਆਂ, ਉਹਦਾ ਧਿਆਨ ਸੱਤਵੇਂ ਪਾਤਸ਼ਾਹ ਦੇ ਚਰਨਾਂ 'ਚ ਆ ਜੁੜਿਆ। ਮਹਾਰਾਜ ਦੇ ਚਰਨ ਇੰਨੇ ਪਿਆਰੇ ਮਿੱਠੇ ਲੱਗੇ, ਬਾਣੀ ਪੜ੍ਹਦਿਆਂ ਚਰਨ ਪਕੜ ਲਏ ਉਸਨੇ, ਮੱਥਾ ਲਾ ਲਿਆ ਚਰਨਾਂ ਨੂੰ ਧਿਆਨ ਨਾਲ, ਹੱਥਾਂ ਵਿੱਚ ਪਕੜ ਲਏ। ਜਦੋਂ ਪਕੜ ਲਏ ਚਰਨ, ਉੱਧਰ ਮਹਾਰਾਜ ਸੱਚੇ ਪਾਤਸ਼ਾਹ ਵੀ ਨਹੀਂ ਹਿੱਲ ਰਹੇ, ਪ੍ਰਸ਼ਾਦੇ ਦਾ ਸਮਾਂ ਵੀ ਹੋ ਗਿਆ। ਲਾਂਗਰੀ ਕਹੇ ਪ੍ਰਸ਼ਾਦਾ ਛਕੋ, ਮਹਾਰਾਜ ਬੋਲਣ ਨਾਲ ਦਿਨ ਹਟਾਇਆ, ਬਈ ਨਹੀਂ ਅੱਜ ਕੋਈ ਗੱਲ ਹੈ। ਸੋ ਜਦੋਂ ਸ਼ਾਮ ਨੂੰ 4 ਵਜੇ ਦਾ ਸਮਾਂ ਹੋ ਗਿਆ, ਮਹਾਰਾਜ ਉਦੋਂ ਨੇਤਰ ਪ੍ਰਕਾਸ਼ ਕੀਤੇ, ਲਿਆਓ ਬਈ ਪ੍ਰਸ਼ਾਦਾ ਲਿਆਓ। ਮਹਾਰਾਜ ਅੱਜ ਕੀ ਕਾਰਨ ਹੈ? ਕਹਿੰਦੇ ਭਾਈ ਗਾਉਂਦੇ ਨੇ ਧਿਆਨ ਦੇ ਨਾਲ ਸਾਡੇ ਚਰਨ ਪਕੜ ਲਏ ਸੀ। ਧਿਆਨ ਵਿੱਚ ਸ਼ਕਤੀ ਹੈ ਬਹੁਤ ਜ਼ਿਆਦਾ। ਧਿਆਨ ਨਾਲ ਬੰਦਾ ਮੋੜ ਲਿਆਈਦਾ, ਜਾਂਦਾ ਹੋਇਆ ਬੰਦਾ ਵਾਪਸ ਮੋੜ ਲਿਆਈਦਾ। ਤੁਸੀਂ ਆਪਣੇ ਧਿਆਨ ਦੀ ਪਰਪੱਕਤਾ ਨਹੀਂ ਕਰਦੇ ਹੋ। ਧਿਆਨ ਦੀ ਪਰਪੱਕਤਾ ਇੰਨੀ ਜ਼ਿਆਦਾ ਹੁੰਦੀ ਹੈ, ਜੇ ਲਾਗੇ ਬੈਠੇ ਬਾਰੇ ਸੋਚੀ ਵੀ ਉੱਠ ਕੇ ਚਲਿਆ ਜਾਵੇ, ਉਹ ਉਸੇ ਟਾਈਮ ਹੀ ਉੱਠ ਕੇ ਚਲਿਆ ਜਾ, ਚੰਗਾ ਜੀ ਮੈਂ ਫਿਰ ਚੱਲਦਾ। ਸੋਚਣ ਦੀ ਲੋੜ ਹੁੰਦੀ ਬਸ, ਫਲਾਨਾ ਬੰਦਾ ਮੈਨੂੰ ਮਿਲੇ, ਉਹ ਤੁਹਾਨੂੰ ਘੰਟੇ ਬਾਅਦ ਆ ਕੇ ਮਿਲ ਪਵੇਗਾ। ਧਿਆਨ ਦੀ ਸ਼ਕਤੀ ਇੰਨੀ ਜ਼ਿਆਦਾ ਹੈ, ਜੋ ਸੋਚੋਗੇ ਉਹੀ ਧਿਆਨ ਨੇ ਕਰ ਦੇਣਾ। ਧਿਆਨ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਜਦੋਂ ਆਪਾਂ ਕਿਸੇ ਬੰਦੇ ਦਾ ਜ਼ਿਆਦਾ ਹੀ ਧਿਆਨ ਕਰਦੇ ਹਾਂ, ਸ਼ਾਮ ਨੂੰ ਜਦੋਂ ਮਿਲਦਾ, ਆਪਾਂ ਕਹਿੰਦੇ ਮੈਂ ਸਵੇਰੇ ਤੈਨੂੰ ਯਾਦ ਕਰਦਾ ਸੀ, ਧਿਆਨ ਕੀਤਾ ਤੇਰਾ ਮੈਂ। ਉਹ ਕਹਿੰਦੇ ਹਾਂ ਯਾਦ ਤਾਂ ਮੈਨੂੰ ਤੂੰ ਵੀ ਆਇਆ, ਪਤਾ ਮੈਨੂੰ ਵੀ ਲੱਗ ਗਿਆ ਸੀ ਕਿ ਮੈਨੂੰ ਯਾਦ ਕਰਦਾ। ਸੋ ਇਸ ਕਰਕੇ ਜਿਹੜਾ ਇਹ ਧਿਆਨ ਹੈ, ਜਦੋਂ ਇਹੀ ਧਿਆਨ ਘੁੰਮ ਕੇ ਪਰਮੇਸ਼ਰ ਵੱਲ ਚਲਿਆ ਜਾਂਦਾ ਹੈ। ਆਮ ਬੰਦੇ ਨੂੰ ਆਪਾਂ ਯਾਦ ਕਰਦੇ ਧਿਆਨ ਲਾ ਕੇ, ਉਹ ਬੰਦਾ ਆ ਜਾਂਦਾ। ਇਹੀ ਧਿਆਨ ਜਦੋਂ ਪਰਮੇਸ਼ਰ ਵਿੱਚ ਚਲਿਆ ਜਾਂਦਾ ਤਾਂ ਪਰਮੇਸ਼ਰ ਵੀ ਆ ਜਾਂਦੇ ਨੇ। ਪਰਮੇਸ਼ਰ ਕਹਿੰਦੇ ਮੈਨੂੰ ਯਾਦ ਕਰੀ ਜਾਂਦਾ, ਯਾਦ ਕਰੀ ਜਾਂਦਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਨਾਮ ਦੇ ਸਰਵਣ ਕਰਨੇ ਕਰਕੇ ਸਹਿਜੇ ਹੀ ਧਿਆਨ ਲੱਗਦਾ ਹੈ। ਸੁਤੇ ਸਿੱਧੀ ਸਰਵਣ ਕਰਨ ਨਾਲ ਹੀ ਧਿਆਨ ਲੱਗ ਜਾਂਦਾ। ਜਿਵੇਂ ਕਥਾ ਵਿੱਚ ਆਪਣਾ ਮਨ ਕਿਤੇ ਨਹੀਂ ਜਾਂਦਾ, ਕਿਉਂਕਿ ਕਥਾ ਨੂੰ ਆਪਾਂ ਸਰਵਣ ਕਰਦੇ ਹਾਂ, ਸੁਣਦੇ ਹਾਂ, ਕੀਰਤਨ ਨੂੰ ਸੁਣਦੇ ਹਾਂ, ਪਰ ਜਦੋਂ ਆਪਣਾ ਨਿਤਨੇਮ ਕਰਦੇ ਹਾਂ ਉਦੋਂ ਉਹਨੂੰ ਸੁਣਦੇ ਨਹੀਂ। ਬਸ ਇਹੀ ਕਮੀ ਆਪਣੇ ਵਿੱਚ, ਇਹ ਦੂਰ ਕਰ ਲਓ ਵੀ ਆਪਣੇ ਨਿਤਨੇਮ ਨੂੰ ਥੋੜ੍ਹਾ ਥੋੜ੍ਹਾ ਬੋਲ ਕੇ, ਜੇ ਸਪੱਸ਼ਟ ਅੱਖਰ ਬੋਲੇ ਜਾਣ ਉਹਦੇ ਵਿੱਚ ਜ਼ਿਆਦਾ ਫਾਇਦਾ ਹੈ। ਜਿਹੜਾ ਸਪੀਡ 'ਤੇ ਪਾਠ ਕਰਨਾ ਹੈ ਉਹ 'ਚ, ਕਿਉਂਕਿ ਅੱਖਰ ਦੀ ਬਣਾਵਟ ਨਹੀਂ ਸਾਹਮਣੇ ਆਉਂਦੀ, ਜਦ ਤੱਕ ਅੱਖਰ ਦੀ ਬਣਾਵਟ ਸਾਹਮਣੇ ਨਹੀਂ ਆਉਂਦੀ ਉਦੋਂ ਤੱਕ ਮਨ ਦੀ ਇਕਾਗਰਤਾ ਨਹੀਂ ਹੁੰਦੀ। ਇਸ ਕਰਕੇ ਜਿੰਨੀ ਵੀ ਬਾਣੀ ਬੋਲਣੀ ਹੈ ਬੋਲ ਕੇ ਜ਼ਿਆਦਾ ਆਨੰਦ ਆਉਂਦਾ ਹੈ। ਉਹ ਫਿਰ ਗਾਂਹ ਦੀਆਂ ਸਟੇਜਾਂ ਨੇ ਜਿਹੜੀਆਂ ਤੁਸੀਂ ਪਹਿਲਾਂ ਹੀ ਪੁੱਛਣ ਲੱਗ ਜਾਂਦੇ ਵੀ ਫਿਰ ਇਸ ਤਰ੍ਹਾਂ ਇਸ ਤਰ੍ਹਾਂ, ਹਲੇ ਤਾਂ ਸਿਰਫ ਪਹਿਲੀ ਕਲਾਸ ਸੁਣ ਕੇ ਬਾਣੀ ਪੜ੍ਹਨੀ, ਸੁਣਨ ਵਿੱਚ ਜ਼ਿਆਦਾ ਆਨੰਦ ਹੈ। ਬਸ ਇਹੀ ਵੱਡੀ ਚੀਜ਼ ਹੈ ਕਿ ਗੁਰਬਾਣੀ ਨੂੰ ਸੁਣੀ ਜਾਓ, ਸੁਣੀ ਜਾਓ। ਸੁਣਿਆ ਸਾਰਾ ਗੁਣਾ ਕੇ ਗਾਹ, ਸੁਣਿਆ ਸੁਣਨ ਦੇ ਨਾਲ ਹੀ ਪਤਾ ਲੱਗਦਾ ਹੈ। ਇਹ ਇਹ ਸਰਾ ਦਾ ਭਾਵ ਹੈ, ਤੀਰ ਹੈ, ਇਹ ਗੁਣਾ ਚਿੱਲਾ ਹੈ, ਤੀਰ ਕਮਾਣ, ਤੀਰ ਕਮਾਣ ਦੇ ਵਿੱਚ ਚਿੱਲਾ ਜਿੱਥੇ ਤੀਰ ਚੜਾਉਣਾ ਹੈ। ਗਾਹ ਦਾ ਅਰਥ ਹੈ ਮੁੱਠਾ, ਜਿਹਨੂੰ ਪਕੜ ਕੇ ਤੀਰ ਚਲਾਉਂਦੇ ਹਾਂ। ਇਹ ਸੁਣ ਕੇ ਹੀ ਪਤਾ ਲੱਗਦਾ ਸ਼ਸਤਰਧਾਰੀਆਂ ਨੂੰ, ਕਿਸੇ ਵੀ ਚੀਜ਼ ਨੂੰ ਜਦ ਤੱਕ ਆਪਾਂ ਕਿਸੇ ਨੂੰ ਦੱਸਦੇ ਨਹੀਂ, ਉਹ ਸੁਣਦਾ ਨਹੀਂ, ਉਦੋਂ ਤੱਕ ਉਹਨੂੰ ਪਤਾ ਨਹੀਂ ਲੱਗਦਾ ਕਿ ਇਹ ਕੀ ਹੈ। ਸ਼੍ਰਵਣ ਸਾਰੇ ਨਾਲੋਂ ਵੱਡੀ ਚੀਜ਼ ਹੈ। ਹੁਣ ਜਿਹੜੇ ਨੇ ਤੀਰ ਅੰਦਾਜ਼ੀ ਕਰਨ ਵਾਲੇ, ਤੀਰ ਚਲਾਉਣ ਵਾਲੇ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ, ਇਹ ਸਾਰਾ ਕੁਝ ਸ਼੍ਰਵਣ ਦੇ ਨਾਲ ਹੀ ਹੁੰਦਾ। ਨਾਮ ਸ਼੍ਰਵਣ ਕਰਕੇ ਹੀ ਬੰਦੇ ਦੇ ਅੰਦਰ ਵਿੱਦਿਆ ਆਉਂਦੀ ਹੈ, ਸ਼ਸਤਰ ਵਿੱਦਿਆ, ਸ਼ਾਸਤਰ ਵਿੱਦਿਆ, ਜੋਤਿਸ਼ ਵਿੱਦਿਆ, ਸੰਗੀਤ ਵਿੱਦਿਆ, ਤੈਰਾਕੀ ਦੀ ਵਿੱਦਿਆ, 14 ਵਿੱਦਿਆ ਸੰਸਾਰ ਦੀਆਂ ਨਾਮ ਦੇ ਅਧੀਨ ਹਨ। ਜਿਹੜਾ ਬੰਦਾ ਨਾਮ ਜਪਣ ਲੱਗ ਜਾਂਦਾ ਉਹਨੂੰ ਇਹ ਵਿੱਦਿਆ ਪ੍ਰਾਪਤ ਹੋ ਜਾਂਦੀ। ਹੁਣ ਆਪਾਂ ਨੇ ਚਲਾਉਣਾ ਨਾਮ ਦਾ ਤੀਰ, ਹੁਣ ਅਣਿਆਲੇ ਅਣੀਆ ਰਾਮ ਰਾਜੇ ਅਣੀ ਵਾਲਾ ਤੀਰ ਚਲਾਉਣਾ। ਸੋ ਸਤਿਗੁਰੂ ਮਹਾਰਾਜ ਕਹਿੰਦੇ ਨਾਮ ਦੇ ਸ਼੍ਰਵਣ ਕਰਨ ਦੇ ਨਾਲ ਇਨਸਾਨ ਨੂੰ ਸਾਰਿਆਂ ਨਾਲੋਂ ਵੱਡਾ ਤੀਰ ਪ੍ਰਾਪਤ ਹੁੰਦਾ। ਸੋ ਇਹਦੇ ਵਿੱਚ ਜਿਹੜੀ ਆਤਮ ਵਿਛੈਣੀ ਬੁੱਧੀ ਆਪਣੀ, ਇਹ ਕਮਾਣ ਬਣ ਜਾਂਦੀ ਹੈ। ਸੋ ਇਸੇ ਪ੍ਰਕਾਰ ਨਿਸ਼ਚੇ ਦਾ ਮੁੱਠਾ, ਸ਼ਬਦ ਵਿੱਚ ਜਿਹੜੀ ਸੁਰਤੀ ਲਾਉਣੀ ਹੈ ਤੀਰ ਬਣ ਜਾਂਦਾ ਹੈ। ਇਹਨੇ ਲਕਸ਼ 'ਤੇ ਪਹੁੰਚਣਾ ਆਪਣੇ 'ਤੇ, ਨਿਸ਼ਾਨੇ 'ਤੇ। ਗਾਹ, ਗਾਹ ਦਾ ਅਰਥ ਹੈ ਨਿਸ਼ਾਨਾ, ਲਕਸ਼। ਜਦੋਂ ਆਪਣੇ ਕੋਲ ਇਹ ਆਤਮ ਵਿਛੈਣੀ ਬੁੱਧੀ ਰੂਪੀ ਕਮਾਣ ਆ ਜਾਂਦੀ ਹੈ ਤਾਂ ਉਦੋਂ ਆਪਣੇ ਕੋਲ ਜਿਹੜਾ ਤੀਰ ਹੈ, ਜਿਹੜੀ ਸੁਰਤੀ ਦਾ ਬਿਰਤੀ ਦਾ ਲੱਗਣਾ ਪਰਮਾਤਮਾ ਵੱਲ ਨੂੰ, ਤੀਰ ਵਾਂਗੂ ਸਿੱਧੀ ਹੋ ਕੇ ਜਦੋਂ ਉੱਧਰ ਨੂੰ ਆਪਣੀ ਬਿਰਤੀ ਲੱਗ ਜਾਂਦੀ ਹੈ ਅਤੇ ਨਿਸ਼ਚੇ ਦਾ ਮੁੱਠਾ ਆਪਣੇ ਕੋਲ ਹੁੰਦਾ ਹੈ ਤਾਂ ਗਾਹ ਲਕਸ਼ ਦੇ ਉੱਤੇ ਸਾਹਮਣੇ ਜਾ ਕੇ ਨਿਸ਼ਾਨੇ 'ਤੇ ਤੀਰ ਵੱਜਦਾ, ਸ਼ਬਦ ਅਤੇ ਸੁਰਤ ਦਾ ਮਿਲਾਪ ਹੋ ਜਾਂਦਾ। ਸਤਿਗੁਰੂ ਮਹਾਰਾਜ ਸਮਝਾਉਂਦੇ ਨੇ ਕਿ ਸ਼੍ਰਵਣ ਕਰਨ ਦੇ ਇੰਨੇ ਲਾਭ ਨੇ, ਮਹਿਮਾ ਹੈ। ਗੁਣਾ, ਗੁਣਾ ਦਾ ਅਰਥ ਹੈ ਗੁਣ, ਜਿਹੜੇ ਗੁਣ ਨੇ ਸਤ, ਸੰਤੋਖ, ਦਇਆ, ਧਰਮ, ਵਿਚਾਰ। ਗਾਹ ਦਾ ਅਰਥ ਹੈ ਅਸਥਾਨ, ਸਰਾ ਦਾ ਅਰਥ ਹੈ ਸਰੋਵਰ। ਜਿਹੜੇ ਨਾਮ ਨੂੰ ਸ਼੍ਰਵਣ ਕਰਦੇ ਨੇ ਉਹ ਸ਼ੁਭ ਗੁਣਾਂ ਦੇ ਸਰੋਵਰ ਹੀ ਬਣ ਜਾਂਦੇ ਨੇ। ਪਹਿਲੇ ਨੰਬਰ 'ਤੇ ਸਤਿਗੁਰੂ, ਦੂਜੇ ਨੰਬਰ 'ਤੇ ਬ੍ਰਹਮ ਗਿਆਨੀ, ਤੀਸਰੇ ਉੱਤੇ ਸਤਸੰਗਤ। ਨਾਮ ਦੇ ਸ਼੍ਰਵਣ ਕਰਨੇ ਕਰਕੇ ਸ਼ੁਭ ਗੁਣਾਂ ਦੇ ਸਰੋਵਰ ਬਣ ਜਾਈਦਾ ਅਥਵਾ ਅਸਥਾਨ ਬਣ ਜਾਈਦਾ। ਸਤ, ਸੰਤੋਖ, ਦਇਆ, ਧਰਮ, ਵਿਚਾਰ ਸਤਸੰਗਤ ਵਿੱਚੋਂ ਮਿਲ ਜਾਂਦਾ। ਸਤਿਗੁਰੂ ਜੀ ਦੇ ਪਾਸ ਹੈ, ਬ੍ਰਹਮ ਗਿਆਨੀ ਦੇ ਪਾਸ ਹੈ। ਇਉਂ ਸਰਾ ਗੁਣਾ ਕੇ ਗਾਹ, ਉਹ ਜਿਹੜਾ ਬੰਦਾ ਗੁਣਾਂ ਦਾ ਹੀ ਗਾਹ ਬਣ ਜਾਂਦਾ, ਗੁਣਾਂ ਦਾ ਸਥਾਨ ਬਣ ਜਾਂਦਾ। ਹੁਣ ਗੱਲ ਆ ਗਈ ਔਗੁਣਾਂ ਦੀ। ਔਗਣ ਵੀ ਇਸੇ ਪੰਗਤੀ ਨੇ ਦਬਾ ਲੈਣੇ ਨੇ। ਇਹ ਗੁਰੂ ਨਾਨਕ ਦੀਆਂ ਪੰਗਤੀਆਂ ਪਾਤਸ਼ਾਹ ਦੀਆਂ, ਇਹਦੇ ਵਿੱਚ ਬੜਾ ਕੁਛ ਹੈ, ਨਾਲੇ ਬਿਲਕੁਲ ਸਹੀ, ਕੋਈ ਗੱਲ ਇੱਧਰਲੀ ਉੱਧਰਲੀ ਨਹੀਂ ਹੋਣੀ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਹੜੇ ਗੁਣਾਂ ਹੁੰਦੇ ਨੇ, ਕਿਉਂਕਿ ਜਿਹੜਾ ਬਹੁਤਾ ਗਿਆਨ ਹੁੰਦਾ, ਬਹੁਤ ਪੜ੍ਹਾਈ ਕੀਤੀ ਹੁੰਦੀ ਜਿਨ੍ਹਾਂ ਨੇ ਇਸ ਪਾਸੇ ਦੀ ਵਿਦਵਾਨੀ, ਉਹਨਾਂ ਨੂੰ ਪਤਾ ਹੁੰਦਾ ਕਿ ਗੁਣਾਂ ਦਾ ਮਤਲਬ ਕੀ ਹੈ। ਗੁਣਾਂ ਦਾ ਮਤਲਬ ਇਸ ਤੋਂ ਉਲਟ ਵੀ ਹੈ, ਇਹਨਾਂ ਨੂੰ ਵੀ ਗੁਣ ਕਹਿੰਦੇ ਨੇ, ਇਹ ਜਿਹੜੇ ਸ਼ਬਦ ਸਪਰਸ ਰਸ ਰੂਪ ਗੰਧ ਨੇ, ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹਨਾਂ ਨੂੰ ਗਾਹ ਦਾ ਅਰਥ ਹੈ ਦਬਾਉਣਾ। ਉਹ ਇਹਨਾਂ ਨੂੰ ਔਗਣਾਂ ਨੂੰ ਸਤਿਗੁਰੂ ਦੀ ਕਿਰਪਾ ਨਾਲ ਨਾਮ ਸਰਵਣ ਕਰਕੇ ਔਗਣਾਂ ਨੂੰ ਤਾਂ ਦਬਾ ਲੈਂਦੇ ਨੇ ਆਪਣੇ ਵਿੱਚ, ਅਤੇ ਗੁਣਾਂ ਨੂੰ ਪ੍ਰਗਟ ਕਰ ਲੈਂਦੇ ਨੇ ਹਿਰਦੇ ਦੇ ਅੰਦਰੋਂ ਹੀ, ਗੁਣਾਂ ਦੇ ਸਥਾਨ ਬਣ ਜਾਂਦੇ ਨੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਸ ਨਾਮ ਸਰਵਣ ਕਰੋਗੇ ਤਾਂ ਨਾਮ ਸਰਵਣ ਕਰਨ ਦੇ ਵਿੱਚ ਹੀ